ਜੁਗੋ ਜੁਗ ਅਟਲ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਗੁਰਬਾਣੀ ਵਿਚਾਰ। ਸਾਡਾ ਅੱਜ ਦਾ ਵਿਸ਼ਾ ਹੈ ਜੀ, ਆਤਸ ਦੁਨੀਆ ਖੁਨਕ ਨਾਮ ਖੁਦਾਇਆ, ਕੱਲ ਤਾਤੀ ਠਾਂਡਾ ਹਰ ਨਾਮ। ਇਸ ਲੜੀ ਦਾ ਅੱਠਵਾਂ ਭਾਗ, ਲੇਖ ਨੰਬਰ 45। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਇਸ ਜਨਮ ਵਿੱਚ ਮਲੀਨ ਬੁੱਧੀ ਦੀਆਂ ਨੀਵੀਆਂ ਰੁਚੀਆਂ ਅਨੁਸਾਰ ਅਸੀਂ ਦਿਨ ਰਾਤ ਕੀ ਕਰਦੇ ਹਾਂ? ਭੈੜੇ ਖਿਆਲ, ਮਾੜੇ ਕਰਮ, ਈਰਖਾ, ਦਵੈਤ, ਬਦਲੇ ਦੀ ਭਾਵਨਾ, ਨਫ਼ਰਤ, ਤਸੱਬ, ਜ਼ੁਲਮ, ਨਿੰਦਾ, ਸ਼ੱਕ, ਖੁਦਗਰਜ਼ੀ, ਡਰ, ਭੈ ਆਦਿ ਦੇ ਨੀਵੇਂ ਵਲਵਲਿਆਂ ਨਾਲ ਆਪਣੀ ਸੁਰਤ, ਮਤ, ਮਨ ਤੇ ਬੁੱਧੀ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ, ਜਿਨ੍ਹਾਂ ਦੁਆਰਾ ਸਾਡੀ ਮਾਨਸਿਕ ਅਗਨੀ ਵਧਦੀ ਜਾਂਦੀ ਹੈ। ਹੁਣ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਸਾਡੇ ਮਨ ਬੁੱਧੀ ਅੰਤਿਸ਼ਕਰਨ ਦੀ ਮੈਲ, ਹਾਂਜੀ, ਸਾਡੇ ਮਨ ਦੀ ਬੁੱਧੀ ਦੀ ਅੰਤਿਸ਼ਕਰਨ ਦੀ ਮੈਲ, ਇਹੀ ਸਾਡੇ ਮਾਨਸਿਕ ਅੱਗ ਦੇ ਭਾਂਬੜ ਦਾ ਬਾਲਣ ਹੈ। ਸਾਡੇ ਅੰਦਰ ਜਿੰਨਾ ਜ਼ਿਆਦਾ ਤੀਖਣ ਮਾਨਸਿਕ ਬਾਲਣ ਹੋਵੇਗਾ, ਦੂਜੇ ਸ਼ਬਦਾਂ ਚ ਜਿੰਨੀ ਸਾਡੇ ਅੰਦਰ ਮੈਲ ਹੋਵੇਗੀ, ਉਨਾ ਹੀ ਖਤਰਨਾਕ ਭਾਂਬੜ ਮਚੇਗਾ। ਸਾਡੀ ਅੰਦਰਲੀ ਮਾਨਸਿਕ ਮੈਲ ਦੀ ਮਿਕਦਾਰ ਅਤੇ ਸ਼ਕਤੀ ਅਨੁਸਾਰ ਕਿੰਨੀ ਮੈਲ ਹੈ ਸਾਡੇ ਅੰਦਰ, ਕਿੰਨੀ ਸ਼ਕਤੀ ਉਹਦੀ ਹੈ ਮੈਲ ਦੀ, ਕਹਿੰਦੇ ਉਸੇ ਅਨੁਸਾਰ ਸਾਨੂੰ ਸਰੀਰਕ ਤੇ ਮਾਨਸਿਕ ਭਿਆਨਕ ਬਿਮਾਰੀਆਂ, ਸਾਡੀ ਮੈਲ ਅਨੁਸਾਰ ਹੀ ਸਾਨੂੰ ਬਿਮਾਰੀਆਂ ਅਥਵਾ ਨਤੀਜੇ ਭੁਗਤਣੇ ਪੈਂਦੇ ਹਨ। ਉਦਾਹਰਣ ਵਜੋਂ ਘਾਹ ਫੂਸ ਦਾ ਭਾਂਬੜ ਥੋੜੇ ਚਿਰ ਚ ਬੁੱਝ ਜਾਂਦਾ ਹੈ, ਲੱਕੜ ਦਾ ਭਾਂਬੜ ਕੁਝ ਦੇਰ ਤਾਈਂ ਰਹਿੰਦਾ ਹੈ, ਪੈਟਰੋਲ ਅਤੇ ਗੈਸ ਦੇ ਭਾਂਬੜ ਅਤਿਅੰਤ ਤਬਾਹੀ ਮਚਾਉਂਦੇ ਹਨ, ਬੰਬ ਦੀ ਤਬਾਹੀ ਦੇ ਨਤੀਜੇ ਕਈ ਸਾਲਾਂ ਤਾਈਂ ਰਹਿੰਦੇ ਹਨ, ਪਰਮਾਣੂ ਬੰਬ ਦੀ ਤਬਾਹੀ ਤਾਂ ਕਿਆਮਤ ਹੀ ਵਰਤਾ ਦਿੰਦੀ ਹੈ। ਹੁਣ ਜਿਉਂ ਜਿਉਂ ਅਸੀਂ ਆਪਣੇ ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨੂੰ ਦੁਹਰਾਉਂਦੇ ਹਾਂ, ਇਹਨਾਂ ਖਿਆਲਾਂ ਨੂੰ ਘੋਟਦੇ ਹਾਂ, ਅਭਿਆਸ ਕਰਦੇ ਹਾਂ, ਇਹਨਾਂ ਨੀਵੇਂ ਖਿਆਲਾਂ ਦੀ ਰੱਟ ਲਾਉਂਦੇ ਹਾਂ, ਤਾਂ ਕੀ ਹੁੰਦਾ ਹੈ? ਕਹਿੰਦੇ ਤਿਉਂ ਤਿਉਂ ਸਾਡੀ ਅਸੁਰੀ ਮਾਇਕੀ ਮਾਨਸਿਕ ਸ਼ਕਤੀ ਵਧਦੀ ਜਾਂਦੀ ਹੈ। ਕਿਹੜੀ ਮਾਨਸਿਕ ਸ਼ਕਤੀ? ਸਾਡੀ ਮਾਇਕੀ ਮਾਨਸਿਕ ਸ਼ਕਤੀ ਵਧਦੀ ਜਾਂਦੀ ਹੈ, ਦਾਮਨਕ ਬਣਦੀ ਜਾਂਦੀ ਹੈ। ਉਸੇ ਲਿਹਾਜ਼ ਨਾਲ ਸਾਡੇ ਮਨ ਉੱਤੇ, ਸਾਡੇ ਤਨ ਉੱਤੇ ਭਿਆਨਕ ਅਸਰ ਹੁੰਦਾ ਹੈ, ਜਿਸ ਨਾਲ ਅਸੀਂ ਆਪ ਵੀ ਅਤਿਅੰਤ ਦੁਖੀ ਹੁੰਦੇ ਹਾਂ, ਦੂਜਿਆਂ ਨੂੰ ਵੀ ਦੁਖੀ ਕਰਦੇ ਹਾਂ। ਇਸ ਤਰ੍ਹਾਂ ਨੀਵੇਂ ਖਿਆਲਾਂ ਤੇ ਨੀਵੀਆਂ ਰੁਚੀਆਂ ਦੇ ਅਭਿਆਸ ਨਾਲ ਅਸੀਂ ਆਪਣਾ ਮਨ ਮਲੀਨ ਕਰੀ ਜਾਂਦੇ ਹਾਂ, ਫਿਰ ਨੀਵੇਂ ਕਰਮ ਕਰਦੇ ਹਾਂ, ਪਾਪ ਕਮਾਉਂਦੇ ਹਾਂ, ਆਪਣਾ ਵਾਤਾਵਰਨ ਮਲੀਨ ਕਰਦੇ ਹਾਂ। ਇਹਨਾਂ ਨੀਵੇਂ ਖਿਆਲਾਂ ਨੀਵੀਆਂ ਰੁਚੀਆਂ ਨਾਲ ਆਪਣੇ ਮਾੜੇ ਭਾਗ ਕੱਢਦੇ ਹਾਂ, ਆਵਾਗਮਨ ਦੇ ਗੇੜ ਚ ਪੈਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ, ਆਪ ਸੜਦੇ ਹਾਂ। ਹਾਂਜੀ, ਪਹਿਲਾਂ ਆਪ ਸੜਦੇ ਹਾਂ, ਫਿਰ ਦੂਜਿਆਂ ਨੂੰ ਵੀ ਸਾੜਦੇ ਹਾਂ ਤੇ ਆਤਿਸ਼ ਦੁਨੀਆਂ ਚ ਵਾਧਾ ਕਰੀ ਜਾਂਦੇ ਹਾਂ। ਇਹ ਸਾਡੀ ਅੰਦਰਲੀ ਮੈਲ, ਕਹਿੰਦੇ ਇਹ ਸਾਡੀ ਆਪੂ ਲਾਈ ਹੋਈ ਅੱਗ ਹੀ ਹੈ ਜਿਹੜੀ ਸਾਡੀ ਸੁਰਤ ਨੂੰ ਮਾਇਕੀ ਮੰਡਲ ਵੱਲ ਬਾਹਰ ਮੁਖੀ ਕਰਕੇ ਖਿੰਡਾਓ ਚ ਲੈ ਜਾਂਦੀ ਹੈ। ਇਸ ਤਰ੍ਹਾਂ ਅੰਦਰਲੇ ਅਗਨ ਸੋਖ ਸਾਗਰ ਚ ਸਾਡੀ ਮਨ ਦੀ ਮੈਲ ਅੰਦਰਲੀ ਅੱਗ ਦਾ ਹੀ ਲਾਂਬੂ ਹੈ, ਜਿਹੜਾ ਸਾਡੇ ਮਨ ਨੂੰ ਹੋਰ ਮੈਲਾ ਕਰੀ ਜਾਂਦਾ ਹੈ ਤੇ ਸਾੜ ਦਿੰਦਾ ਹੈ। ਹਾਂਜੀ, ਮਨ ਦੀ ਮੈਲ ਬਾਲਣ ਹੈ, ਉੱਥੋਂ ਮਾਨਸਿਕ ਅੱਗ, ਉਹਦਾ ਭਾਂਬੜ ਮੱਚਿਆ। ਕਹਿੰਦੇ ਉਸ ਭਾਂਬੜ ਨਾਲ ਕੀ ਹੋਇਆ? ਮਨ ਹੋਰ ਮੈਲਾ ਹੋ ਗਿਆ ਤੇ ਹੋਰ ਸੜ ਗਿਆ। ਸਾਡਾ ਮਨ ਆਪਣੇ ਹੀ ਨੀਵੇਂ ਅਤੇ ਮੈਲੇ ਖਿਆਲਾਂ ਦੀ ਛੋਹ ਨਾਲ ਮਲੀਨ ਹੋ ਜਾਂਦਾ ਹੈ ਤੇ ਸਾਡੀ ਸੁਰਤ ਮਾਇਕੀ ਅਗਨ ਨਾਲ ਤਪ ਜਾਂਦੀ ਹੈ, ਖਿੰਡ ਜਾਂਦੀ ਹੈ, ਮੈਲੀ ਹੋ ਜਾਂਦੀ ਹੈ, ਭਾਰੀ ਹੋ ਜਾਂਦੀ ਹੈ ਤੇ ਅਸੀਂ ਪੰਜ ਵਾਸ਼ਨਾਵਾਂ ਦੇ ਅਧੀਨ ਕਰਮ ਕਰਦੇ ਹਾਂ ਤੇ ਨਤੀਜੇ ਭੋਗਦੇ ਹਾਂ। ਜਿਵੇਂ ਪੱਥਰ ਉੱਤੇ ਡਿੱਗ ਕੇ ਅੱਗ ਦੀ ਚੰਗਿਆੜੀ ਆਪਣੇ ਆਪ ਬੁੱਝ ਜਾਂਦੀ ਹੈ, ਕਿਉਂਕਿ ਉੱਥੇ ਚੰਗਿਆੜੀ ਦੇ ਮਗਨ ਲਈ ਕੋਈ ਬਾਲਣ ਨਹੀਂ ਹੁੰਦਾ। ਇਸੇ ਤਰ੍ਹਾਂ ਜੇਕਰ ਸਾਡੇ ਮਨ ਵਿੱਚ ਵੀ ਕੋਈ ਮੈਲ ਦਾ ਬਾਲਣ ਨਾ ਹੋਵੇ ਤਾਂ ਸਾਡੇ ਉੱਤੇ ਵੀ ਮਾਇਕੀ ਚੰਗਿਆੜੀਆਂ ਦਾ ਕੋਈ ਅਸਰ ਨਹੀਂ ਹੋ ਸਕਦਾ ਤੇ ਚੰਗਿਆੜੀਆਂ ਆਪਣੇ ਆਪ ਬੁੱਝ ਜਾਂਦੀਆਂ ਹਨ। ਅਸਲ ਵਿੱਚ ਇਸ ਮੈਲ ਦਾ ਮੁੱਢਲਾ ਜਾਂ ਬੁਨਿਆਦੀ ਕਾਰਨ ਜੀਵ ਦੀ ਹਉਮੈ ਹੀ ਹੈ। ਹਉਮੈ ਦੀ ਕਲਪਨਾ ਦੁਆਰਾ ਸਾਡੀ ਅਡਰੀ ਹਸਤੀ ਮੈਂ ਮੇਰੀ ਬਣਦੀ ਹੈ। ਮਾਇਆ ਦੇ ਭਰਮ ਭੁਲਾਵੇ ਵਿੱਚੋਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਪਜਦੇ ਹਨ। ਇਹਨਾਂ ਦੇ ਅਸਰ ਹੇਠਾਂ ਅਨੇਕਾਂ ਨੀਵੇਂ ਤੇ ਮੈਲੇ ਖਿਆਲ, ਤਰੰਗ, ਵਲਵਲੇ, ਮੈਲੀਆਂ ਭਾਵਨਾਵਾਂ, ਈਰਖਾ, ਦਵੈਤ, ਡਰ, ਸ਼ੱਕ, ਸਾੜਾ, ਕੁਲਝਣਾ, ਵੈਰ, ਵਿਰੋਧ, ਘਿਰਣਾ, ਰੋਸੇ, ਗਿਲੇ ਆਦਿ ਦੀਆਂ ਅਨੇਕ ਵਾਸ਼ਨਾਵਾਂ ਉਤਪੰਨ ਤੇ ਪ੍ਰਵਿਰਤ ਹੁੰਦੀਆਂ ਹਨ। ਕਿੱਥੋਂ? ਮੈਲੇ ਖਿਆਲਾਂ ਤੋਂ। ਇਹ ਸਾਰੀਆਂ ਵਾਸ਼ਨਾਵਾਂ ਜਾਂ ਨੀਵੇਂ ਖਿਆਲ ਇਹ ਹਉਮੈ ਵੇੜੇ ਮਨ ਦੀ ਸੂਖਮ ਮੈਲ ਹੈ। ਉਦਾਹਰਣ ਦਿੰਦੇ ਹਨ, ਕਹਿੰਦੇ ਲੱਕੜ ਵਿੱਚ ਸੂਖਮ ਅਗਨੀ ਗੁੱਜੇ ਰੂਪ ਚ ਪ੍ਰਵੇਸ਼ ਹੈ, ਪਰ ਜਦ ਇਸ ਨੂੰ ਚੰਗਿਆੜੀ ਲੱਗ ਜਾਵੇ ਤਾਂ ਉਹ ਲੱਕੜ ਵਿੱਚ ਛੁਪੀ ਹੋਈ ਅਗਨੀ ਪ੍ਰਗਟ ਹੋ ਕੇ ਭਾਂਬੜ ਰੂਪ ਚ ਗੱਜ ਪੈਂਦੀ ਹੈ, ਤਬਾਹੀ ਮਚਾਉਂਦੀ ਹੈ। ਇਸ ਸੂਖਮ ਅਗਨੀ ਦੀ ਗੁੱਜੀ ਅੰਸ਼ ਸਾਰੀਆਂ ਜੂਨਾਂ ਵਿੱਚ ਅੱਡੋ ਅੱਡਰੀ ਸੀਮਾ ਚ ਪ੍ਰਵੇਸ਼ ਹੈ, ਕਿਉਂਕਿ ਇਹ ਅਗਨੀ ਦਾ ਤੱਤ ਸਾਰੀਆਂ ਜੂਨਾਂ ਦੀ ਹੋਂਦ ਦਾ ਇੱਕ ਜੁਜ਼ ਹੈ। ਪਰ ਇਨਸਾਨ ਵਿੱਚ ਇਸ ਸੂਖਮ ਗੁੱਜੇ ਅਗਨੀ ਤੱਤ ਦਾ ਕੋਈ ਹੱਦ ਬੰਨਾ ਨਹੀਂ ਹੈ, ਕਿਉਂਕਿ ਇਨਸਾਨ ਨੇ ਆਪਣੀ ਬੁੱਧੀ ਦੀ ਸ਼ਕਤੀ ਦੁਆਰਾ ਇਹਨਾਂ ਵਾਸ਼ਨਾਵਾਂ ਦੀ ਖੋਜ ਅਤੇ ਅਭਿਆਸ ਕਰਕੇ ਅਤਿਅੰਤ ਦਰਜੇ ਤਾਈਂ ਆਪਣੇ ਅੰਦਰ ਇਹਦਾ ਵਿਕਾਸ ਕਰ ਲਿਆ ਹੈ। ਸਿਰਫ ਅੰਦਰ ਹੀ ਨਹੀਂ ਬਲਕਿ ਵਿਗਿਆਨ ਦੁਆਰਾ ਬਾਹਰਲੇ ਕੁਦਰਤੀ ਤੱਤਾਂ ਦੀ ਡੂੰਘੀ ਖੋਜ ਕਰਕੇ ਇਹਨਾਂ ਦੀਆਂ ਲੁਕੀਆਂ ਹੋਈਆਂ ਗੁੱਝੀਆਂ ਸ਼ਕਤੀਆਂ ਨੂੰ ਬੇਅੰਤ ਦਰਜੇ ਤਾਈਂ ਪ੍ਰਗਟ ਅਤੇ ਪ੍ਰਵਿਰਤ ਕਰ ਲਿਆ ਹੈ। ਇਸ ਦੇ ਨਤੀਜੇ ਵਜੋਂ ਐਟਮ ਬੰਬ, ਪਰਮਾਣੂ, ਮਿਜ਼ਾਈਲ ਬਣ ਚੁੱਕੇ ਹਨ, ਜਿਹਦੇ ਨਤੀਜੇ ਤੋਂ ਸਾਰੀ ਦੁਨੀਆਂ ਦਾ ਸਾਹ ਸੁੱਕਾ ਹੋਇਆ ਹੈ। ਅਸਲ ਵਿੱਚ ਇਹ ਭਿਆਨਕ ਅਗਨੀ ਦੀਆਂ ਪ੍ਰਾਪਤੀਆਂ, ਇਹ ਐਟਮ ਬੰਬ, ਇਹ ਮਿਜ਼ਾਈਲ, ਕਹਿੰਦੇ ਸਾਰੇ ਕ੍ਰਿਸ਼ਮੇ ਇਹ ਸਾਡੀ ਅੰਦਰਲੀ ਮਾਨਸਿਕ ਅਗਨੀ ਦਾ ਪ੍ਰਤੱਖ ਬਾਹਰਲਾ ਪ੍ਰਗਟਾਵਾ ਤੇ ਪ੍ਰਤੀਕ ਹਨ। ਇਸ ਤਰ੍ਹਾਂ ਇਨਸਾਨ ਨੇ ਸਾਰੀ ਸ੍ਰਿਸ਼ਟੀ ਨੂੰ ਇੱਕ ਅਥਾਹ ਅਗਨ ਸੋਖ ਸਾਗਰ ਤੇ ਆਤਸ਼ ਦੁਨੀਆ ਬਣਾ ਰੱਖਿਆ ਹੈ। ਇਸ ਦਾ ਮੁਜਰਮ ਕੌਣ? ਕਹਿੰਦੇ ਇਸ ਦਾ ਮੁਜਰਮ ਸਾਡੀ ਹਉਮੈ ਹੀ ਹੈ, ਜਿਸ ਨੇ ਬੁੱਧੀ ਦੀ ਸ਼ਕਤੀ ਨੂੰ ਨੀਵੇਂ ਤੇ ਗਲਤ ਪਾਸੇ ਵਰਤ ਕੇ ਸਾਰੀ ਦੁਨੀਆ ਨੂੰ ਅਗਨ ਕੁੰਡ ਅਥਵਾ ਨਰਕ ਬਣਾ ਦਿੱਤਾ। ਇਹ ਅੰਦਰਲੀ ਮਾਨਸਿਕ ਅਗਨੀ ਗੁੱਝੇ ਤੌਰ ਤੇ ਸਾਰਿਆਂ ਪ੍ਰਾਣੀਆਂ ਦੇ ਹਿਰਦਿਆਂ ਅੰਦਰ ਸੁਲਗਦੀ ਰਹਿੰਦੀ ਹੈ। ਹਾਂਜੀ, ਸਾਰਿਆਂ ਅੰਦਰ, ਪਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਇਸੇ ਕਰਕੇ ਕੋਈ ਵੀ ਇਨਸਾਨ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਦੇ ਅੰਦਰ ਅਗਨੀ ਧੁਖ ਰਹੀ ਹੈ। ਅਸੀਂ ਆਪਣੀ ਐਸੀ ਗੁੱਝੀ ਸੂਖਮ ਅੰਦਰਲੀ ਮਾਨਸਿਕ ਅਗਨੀ ਨੂੰ ਸਹਿ ਸੁਭਾਏ ਜਾਂ ਜਾਣ ਬੁੱਝ ਕੇ, ਹਾਂਜੀ, ਇਸ ਅੱਗ ਨੂੰ ਹੁਣ ਅਸੀਂ ਕਿਵੇਂ ਭੁਲਾਉਂਦੇ ਹਾਂ, ਕਿਵੇਂ ਛੁਪਾਉਂਦੇ ਹਾਂ, ਕਿਵੇਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਆਪ ਨੂੰ ਧੋਖਾ ਦਿੰਦੇ ਹਾਂ, ਕਹਿੰਦੇ ਕਿਵੇਂ? ਕਹਿੰਦੇ ਸੂਖਮ ਅੰਦਰਲੀ ਮਾਨਸਿਕ ਅਗਨੀ ਨੂੰ ਸਹਿ ਸੁਭਾਏ ਜਾਂ ਜਾਣ ਬੁੱਝ ਕੇ ਹਾਰ ਸ਼ਿੰਗਾਰ ਨਾਲ, ਸਵਾਦਾਂ ਦੇ ਰਸਾਂ ਨਾਲ, ਅਜਿਹੀ ਰੁਝੇਵਿਆਂ ਨਾਲ, ਅਨੇਕਾਂ ਕਿਸਮਾਂ ਦੇ ਮਨੋਰੰਜਨਾਂ ਨਾਲ, ਫਿਲਾਸਫੀਆਂ ਨਾਲ, ਕਈ ਕਿਸਮਾਂ ਦੇ ਨਸ਼ਿਆਂ ਦੀ ਖੁਮਾਰੀ ਨਾਲ ਇਸ ਅੱਗ ਨੂੰ ਭੁਲਾਉਣ, ਇਹਨੂੰ ਟਾਲਣ ਜਾਂ ਛੁਪਾਉਣ ਦੀ ਕੋਸ਼ਿਸ਼ ਚ ਲੱਗੇ ਰਹਿੰਦੇ ਹਾਂ, ਫਿਰ ਵੀ ਜਦ ਕਦੇ ਇਸ ਗੁੱਝੀ ਸੁਲਗਦੀ ਚੰਗਿਆੜੀ ਨੂੰ ਕੋਈ ਉਕਸਾਹਟ ਮਿਲਦੀ ਹੈ, ਇਹ ਅੱਗ ਮੱਗ ਪੈਂਦੀ ਹੈ, ਭਾਂਬੜ ਬਣ ਕੇ ਤਬਾਹੀ ਮਚਾਉਂਦੀ ਹੈ। ਇਸੇ ਤਰ੍ਹਾਂ ਇਨਸਾਨ ਦਿਨ ਰਾਤ ਸਾਰੀ ਉਮਰ ਇਸ ਸੁਖਮ ਗੁੱਜੇ ਅਗਨ ਸੋਗ ਸਾਗਰ ਚ ਪਲਚਦੇ, ਜਲਦੇ, ਸੜਦੇ ਬਲਦੇ ਰਹਿੰਦੇ ਹਨ। ਕਿੰਨੀ ਅਨੋਖੀ ਗੱਲ! ਅਸੀਂ ਇੰਨੇ ਸਿਆਣੇ ਗਿਆਨੀ, ਪੰਡਿਤ, ਵਿਦਵਾਨ, ਵਿਗਿਆਨੀ, ਫਿਲਾਸਫਰ, ਭਲੇ ਭਲੇਰੇ, ਦਿਗੰਬਰ, ਗੁਰੂ, ਭਗਵਾਨ, ਆਚਾਰਿਆ ਅਖਵਾਉਂਦੇ ਹੋਏ ਵੀ ਆਪਣੀ ਅੰਦਰਲੀ ਸੂਖਮ ਗੁੱਜੀ ਅਗਨੀ ਨੂੰ ਮਹਿਸੂਸ ਕਰਨ ਤੋਂ ਅਸਮਰਥ ਹਾਂ। ਇਹਨੂੰ ਜਾਣਦੇ ਨਹੀਂ, ਸਮਝਦੇ ਨਹੀਂ, ਬੁੱਝਦੇ ਨਹੀਂ, ਚੀਣਦੇ ਨਹੀਂ, ਸੀਜਦੇ ਨਹੀਂ, ਪਹਿਚਾਣ ਨਹੀਂ ਸਕਦੇ। ਹੁਣ ਜਦ ਸਾਨੂੰ ਆਪਣੀ ਮਰਜ਼ ਦੀ ਸੋਝੀ ਨਹੀਂ ਤਾਂ ਇਲਾਜ ਕਿਸ ਤਰ੍ਹਾਂ ਹੋ ਸਕਦਾ ਹੈ? ਅਸੀਂ ਜਦ ਕਦੇ ਮਾਨਸਿਕ ਅਗਨੀ ਦੇ ਸਾੜੇ ਤੋਂ ਅਤਿਅੰਤ ਦੁਖੀ ਹੁੰਦੇ ਹਾਂ ਤਾਂ ਨਸ਼ਿਆਂ ਤੇ ਨੀਵੇਂ ਮਨੋਰੰਜਨਾਂ ਚ ਖਚਿਤ ਹੋ ਕੇ ਆਰਜ਼ੀ ਤੌਰ ਤੇ ਇਸ ਸਾੜੇ ਨੂੰ ਭੁਲਾਉਣ ਜਾਂ ਟਾਲਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਬਾਬੇ ਨੇ ਗੁਰਬਾਣੀ ਚ ਸਮੋਲਕ ਮਰਜ਼ ਮਾਨਸਿਕ ਅਗਨੀ ਦੀ ਬਾਬਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ, ਇਹਦੇ ਨਤੀਜਿਆਂ ਬਾਰੇ ਤਾੜਨਾ ਕੀਤੀ ਹੈ। ਪਰ ਅਸੀਂ ਮਾਇਕੀ ਰੁਝੇਵਿਆਂ ਚ ਇਤਨੇ ਗਲਤਾਨ ਹਾਂ ਕਿ ਗੁਰਬਾਣੀ ਦੀ ਤਾੜਨਾ ਆਪਣੇ ਬਚਾਓ ਦੇ ਸਾਧਨਾਂ ਵੱਲ ਸਾਨੂੰ ਧਿਆਨ ਦੇਣ ਦੀ ਫੁਰਸਤ ਨਹੀਂ, ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ, ਅਨੁਭਵ ਕਰਨ ਦੀ ਲੋੜ ਨਹੀਂ, ਸ਼ਰਧਾ ਭਾਵਨੀ ਨਹੀਂ, ਮੰਨਣ ਵਿੱਚ ਹੀ ਨਹੀਂ ਆਉਂਦੇ, ਕਮਾਉਣਾ ਤਾਂ ਕੀ ਸੀ? ਕਿਉਂ? ਕਿਉਂਕਿ ਇਹ ਗੁੱਜੀ ਅਗਨੀ ਸਾਡੇ ਜੀਵਨ ਦਾ ਅੰਗ ਬਣ ਚੁੱਕੀ ਹੈ ਤੇ ਜਨਮਾਂ ਜਨਮਾਂਤਰਾਂ ਤੋਂ ਅਸੀਂ ਇਸ ਵਿੱਚ ਹੰਢ ਕੇ ਮਨੂਰ ਹੋ ਚੁੱਕੇ ਹਾਂ। ਹੁਣ ਭਾਵੇਂ ਅਸੀਂ ਆਪਣੀ ਅੰਦਰਲੀ ਮਾਨਸਿਕ ਅਗਨੀ ਨੂੰ ਮਹਿਸੂਸ ਕਰੀਏ ਜਾਣਾ, ਪਰ ਇਹਦੇ ਅਸਰ, ਇਹਦਾ ਰੰਗਤ, ਇਹਦਾ ਭਾਅ, ਇਹ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਚ ਪ੍ਰਗਟ ਹੁੰਦੀ ਹੈ। ਅੱਗ ਨੂੰ ਮਹਿਸੂਸ ਅਸੀਂ ਕਰੀਏ ਨਾ ਕਰੀਏ, ਪਰ ਇਹ ਪ੍ਰਗਟ ਹੁੰਦੀ ਹੈ। ਕਹਿੰਦੇ ਕਿਵੇਂ ਪ੍ਰਗਟ ਹੁੰਦੀ ਹੈ? ਸਾਡੇ ਚਿਹਰੇ ਦੀ ਉਦਾਸੀ ਵਿੱਚ, ਸਾਡੇ ਰੁੱਖੇਪਨ ਚ, ਗ੍ਰਸਤ ਦੇ ਫਿਕਰਾਂ ਚ, ਚਿੰਤਾ ਦੀਆਂ ਲਕੀਰਾਂ ਚ, ਡਰ ਭੈ ਦੇ ਚਿਹਨਾਂ ਵਿੱਚ, ਸਾਡੇ ਮੱਥੇ ਦੀ ਤਿਉੜੀ ਵਿੱਚ, ਸਾਡੀਆਂ ਚਮਕਹੀਨ ਅੱਖਾਂ, ਸਾਡਾ ਘਿਰਨਤ ਸੁਭਾਅ, ਸਾਡੇ ਸਰੀਰ ਦੀ ਬੇਚੈਨੀ, ਸਾਡੀਆਂ ਢਹਿੰਦੀਆਂ ਕਲਾਂ ਵਿੱਚ, ਸਾਡੇ ਸੁਭਾਅ ਦੇ ਚਿੜਚਿੜੇ ਪੰਚ, ਸਾਡੇ ਫੋਕੇ ਰੁੱਖੇ ਬੋਲਾਂ ਵਿੱਚ, ਹਾਂਜੀ ਸਾਡੇ ਨੀਵੇਂ ਖਿਆਲਾਂ ਚ, ਨੀਵੀਂ ਸੋਚਣੀ ਚ, ਸਾਡੀ ਮੈਲੀ ਚਿਤਵਨੀ ਵਿੱਚ, ਮੈਲੇ ਵਿਚਾਰ ਵਿੱਚ, ਸਾਡੇ ਮੈਲੇ ਬਲਬਲਿਆਂ ਵਿੱਚ, ਸਾਡੀਆਂ ਨੀਵੀਆਂ ਭਾਵਨਾਵਾਂ ਵਿੱਚ, ਗਲਤ ਨਿਸ਼ਚਿਆਂ ਚ, ਗਲਤ ਭਰਮਾਂ ਚ, ਕੂੜੇ ਵਹਿਮਾਂ ਚ, ਨੀਵੀਆਂ ਰੁਚੀਆਂ ਚ, ਸਾਡੇ ਭੈੜੇ ਕਰਮਾਂ ਚ, ਸਾਡੇ ਫੋਕੇ ਕਰਮ ਕਾਂਡਾਂ ਵਿੱਚ, ਮੁਰਦੇ ਸਾਧਨਾ ਚ, ਸਾਡੇ ਗੰਦਲੇ ਵਿਵਹਾਰ ਵਿੱਚ, ਸਾਡੇ ਨੀਵੇਂ ਆਚਾਰ ਵਿੱਚ, ਸਾਡੀ ਧਰਮ ਵੱਲੋਂ ਬੇਰੁਚੀ ਵਿੱਚ, ਸ਼ਰਧਾਹੀਨਤਾ ਚ, ਸਾਡੀ ਮਨਮੁਖਤਾਈ ਵਿੱਚ, ਹਾਂਜੀ ਸਾਡੀ ਕਠੋਰਤਾ ਚ, ਇਹ ਅੱਗ ਇਹ ਆਪ ਮੁਹਾਰੇ ਅਵਸ਼ ਪ੍ਰਗਟ ਅਤੇ ਪ੍ਰਵਿਰਤ ਹੁੰਦੀ ਰਹਿੰਦੀ ਹੈ। ਹੁਣ ਹੋਮੇ, ਕਹਿੰਦੇ ਹੋਮੇ ਵਿੱਚੋਂ ਮਾਇਕੀ ਭਰਮ ਭੁਲਾਵਾ ਉਪਜਦਾ ਹੈ। ਇਸ ਭਰਮ ਭੁਲਾ ਵਿੱਚੋਂ ਨੀਵੇਂ ਖਿਆਲ ਉਪਜਦੇ ਹਨ, ਨੀਵੇਂ ਖਿਆਲਾਂ ਤੋਂ ਮਲੀਨ ਰੁਚੀਆਂ ਉਪਜਦੀਆਂ ਹਨ, ਇਹਨਾਂ ਮਲੀਨ ਰੁਚੀਆਂ ਤੋਂ ਸਾਥੋਂ ਭੈੜੇ ਕਰਮ ਹੁੰਦੇ ਹਨ, ਮਲੀਨ ਖਿਆਲਾਂ ਤੇ ਭੈੜੇ ਕਰਮਾਂ ਨਾਲ ਸਾਡਾ ਮਨ ਮੈਲਾ ਹੁੰਦਾ ਹੈ। ਇਹ ਮਾਨਸਿਕ ਮਲੀਨਤਾ, ਇਹ ਮੈਲਾ ਮਨ, ਇਹੀ ਮਾਨਸਿਕ ਗੁੱਜੀ ਅਗਨੀ ਦਾ ਬਾਲਣ ਹੈ। ਮਾਨਸਿਕ ਅਗਨੀ ਦੇ ਸਾੜ ਵਿੱਚੋਂ ਫਿਰ ਦੁੱਖ ਕਲੇਸ਼ ਉਪਜਦੇ ਹਨ। ਮਾਨਸਿਕ ਅਗਨੀ ਮਾਇਆ ਚੋਂ ਉਪਜਦੀ ਹੈ। ਦਰਅਸਲ ਇਹ ਮਾਇਆ, ਇਹ ਸੂਖਮ ਅਗਨੀ, ਇਹਨਾਂ ਦਾ ਸਰੂਪ ਇੱਕੋ ਹੀ ਹੈ। ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਹੈ ਖੇਲ ਰਚਾਇਆ। ਇਸ ਤਰ੍ਹਾਂ ਸਾਰੀ ਦੁਨੀਆ ਇਸੇ ਅਗਨ ਸੋਕ ਸਾਗਰ ਅਥਵਾ ਆਤਿਸ਼ ਦੁਨੀਆ ਚ ਪਲਚ ਪਲਚ ਕੇ ਸੜ ਬਲ ਜਲ ਰਹੀ ਹੈ। ਇਹ ਗੱਲ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਹੈ ਕਿ ਜਦ ਤਾਈਂ, ਹਾਂਜੀ ਕੀ ਦ੍ਰਿੜ ਕਰਾਉਂਦੇ ਹਨ ਗੁਰਮੁਖ ਪਿਆਰੇ, ਕਹਿੰਦੇ ਜਦ ਤਾਈਂ ਸਾਡੇ ਹਿਰਦੇ ਚ ਭਰਮ, ਦੂਜਾ ਭਾਉ, ਈਰਖਾ, ਦਵੈਤ, ਸਾੜਾ, ਘਿਰਨਾ, ਵਿਤਕਰਾ, ਸ਼ੱਕ, ਡਰ, ਭੈ, ਚਿੰਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤ੍ਰਿਸ਼ਨਾ, ਆਸਾ, ਮਨਸਾ, ਬਦਲੇ ਦੀ ਭਾਵਨਾ, ਕਹਿੰਦੇ ਜੇਕਰ ਸਾਡੇ ਮਨਾਂ ਚ ਇਹਨਾਂ ਦੀ ਲੇਸ ਮਾਤਰ ਵੀ ਹੈ ਤਦ ਤਾਈਂ ਸਾਡੇ ਮਨ ਚ ਮੈਲ ਹੈ, ਭਰਮ ਹੈ, ਹਨੇਰ ਹੈ, ਹੋਮੇ ਹੈ, ਔਗਣ ਹਨ, ਨੀਵੀਆਂ ਰੁਚੀਆਂ ਹਨ, ਢਹਿੰਦੀਆਂ ਕਲਾਂ ਹਨ, ਪਾਪ ਹੈ, ਦੁੱਖ ਕਲੇਸ਼ ਹੈ, ਅਗਨੀ ਹੈ, ਆਵਾਗਮਨ ਹੈ, ਜਮਾ ਦੀ ਸਜ਼ਾ ਹੈ, ਹਾਂਜੀ ਨਰਕ ਹੈ। ਇਸ ਤੇ ਐਨ ਉਲਟ, ਹਾਂਜੀ ਬਿਲਕੁਲ ਉਲਟ ਕਹਿੰਦੇ ਜੇਕਰ ਸਾਡਾ ਮਨ ਮੈਲ ਰਹਿਤ ਹੋਵੇ, ਨਿਰਮਲ ਹੋਵੇ, ਤਾਂ ਫਿਰ ਕਿਵੇਂ ਪਤਾ ਲੱਗੇਗਾ? ਕਹਿੰਦੇ ਤਾਂ ਫਿਰ ਜੀਵਨ ਦੇ ਹਰ ਪੱਖ ਤੋਂ ਪ੍ਰੀਤ, ਪ੍ਰੇਮ, ਚਾਓ, ਰਸ, ਰੰਗ, ਖੁਸ਼ੀ, ਸੁੱਖ, ਸ਼ਾਂਤੀ, ਖੇੜਾ, ਸਹਿਜ, ਰੌਣਕ, ਤਾਜ਼ਗੀ, ਚੜ੍ਹਦੀਆਂ ਕਲਾਂ, ਦਇਆ, ਖਿਮਾ ਦੇ ਚਹਿਨ ਇਹ ਮੱਲੋ ਮੱਲੀ ਸਹਿ ਸੁਭਾਏ ਪ੍ਰਕਾਸ਼ਿਤ ਹੋਣਗੇ ਤੇ ਇਹ ਦੈਵੀ ਗੁਣ ਡੁੱਲ ਡੁੱਲ ਪੈਣਗੇ ਜੇਕਰ ਸਾਡੇ ਮਨ ਚ ਕੋਈ ਮੈਲ ਨਾ ਹੋਵੇਗੀ ਤਾਂ। ਇਸ ਲਈ ਜੀਵਨ ਦੀਆਂ ਇਹਨਾਂ ਦੋਹਾਂ ਹਾਲਤਾਂ, ਇੱਕ ਪਾਸੇ ਮੈਲਾ ਮਨ, ਇੱਕ ਪਾਸੇ ਨਿਰਮਲ ਮਨ, ਕਹਿੰਦੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣ, ਜਾਣਨ, ਪਹਿਚਾਨਣ, ਨਿਖੇੜਨ, ਨਿਰਣਾ ਕਰਨ, ਅਨੁਭਵ ਕਰਨ ਦੀ ਅਤਿਅੰਤ ਲੋੜ ਹੈ ਤਾਂ ਕਿ ਅਸੀਂ ਆਪਣੇ ਲਈ ਇਹਨਾਂ ਦੋਹਾਂ ਹਾਲਤਾਂ 'ਚ ਚੋਣ ਕਰਕੇ ਆਪਣੇ ਜੀਵਨ ਨੂੰ ਸਹੀ ਸੇਧ ਦੇ ਸਕੀਏ। ਇਸ ਦੀਰਘ ਅਤੇ ਜ਼ਰੂਰੀ ਚੋਣ ਤੋਂ ਬਗੈਰ ਅਸੀਂ ਆਪਣੇ ਮਨ ਦੇ ਪੁਰਾਣੇ ਵਹਿਣ ਜਾਂ ਰੋੜ 'ਚ ਹੀ ਰੁੜੇ ਜਾਵਾਂਗੇ ਤੇ ਗੁੱਝੀ ਮਾਨਸਿਕ ਅਗਨੀ 'ਚ ਸੜਦੇ ਬਲਦੇ ਤੜਪਦੇ ਹੋਏ ਦੁਖੀ ਹੋ ਕੇ ਨਰਕ ਭੋਗਦੇ ਰਹਾਂਗੇ, ਜਮਾਂ ਦੇ ਵਸ ਪਵਾਂਗੇ। ਇਹ ਅਹਿਮ ਨਿਰਣਾ ਅਤੇ ਚੋਣ ਕਰਕੇ, ਹਾਂਜੀ, ਪਹਿਲੇ ਨਿਰਣਾ ਕਰਨਾ ਹੈ ਮਨ ਮੈਲਾ ਹੈ ਕਿ ਨਿਰਮਲ ਹੈ, ਫਿਰ ਚੋਣ ਕਰਨੀ ਹੈ ਕਿ ਕਿਹੋ ਜਿਹਾ ਮਨ ਚਾਹੀਦਾ ਹੈ। ਕਹਿੰਦੇ ਕਰਕੇ ਸਹੀ ਆਤਮਕ ਜੀਵਨ ਸੇਧ ਵੱਲ ਮਨ ਨੂੰ ਫਿਰ ਮੋੜਨ ਲਈ ਕੀ ਚਾਹੀਦਾ ਹੈ? ਸਾਧ ਸੰਗਤ ਅਥਵਾ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਜ਼ਰੂਰੀ ਹੈ, ਲਾਜ਼ਮੀ ਹੈ। ਐਸੀ ਜਿਉਂਦੀ ਜਾਗਦੀ, ਹਾਂਜੀ, ਬਖਸ਼ਿਆ ਹੋਇਆਂ ਦੀ ਸੰਗਤ, ਕਹਿੰਦੇ ਐਸੀ ਜਿਉਂਦੀ ਜਾਗਦੀ ਉੱਚੀ ਸੁੱਚੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਡੇ ਮਨ ਦਾ ਰੁੱਖ ਸਹਿਜੇ ਸਹਿਜੇ ਬਦਲਦਾ ਜਾਵੇਗਾ, ਜੀਵਨ ਦੇ ਹਰ ਪੱਖ 'ਚ ਤਬਦੀਲੀ ਨਜ਼ਰ ਆਵੇਗੀ। ਹਾਂਜੀ, ਕੀ ਨਿਸ਼ਾਨੀਆਂ ਹੋਣਗੀਆਂ ਕਿ ਅਸੀਂ ਸੰਗਤ ਸਹੀ ਢੰਗ ਨਾਲ ਕਰ ਰਹੇ ਹਾਂ? ਮਨ ਇਕੱਠਾ ਹੋਵੇਗਾ, ਮਨ ਸ਼ਾਂਤ ਹੋਵੇਗਾ, ਸਾਡੇ ਵਿੱਚ ਦੈਵੀ ਗੁਣ ਉਪਜਣਗੇ, ਔਗੁਣਾਂ ਦੀ ਰੁਚੀ ਘਟਦੀ ਜਾਵੇਗੀ, ਮਾਨਸਿਕ ਮੈਲ ਘਟਦੀ ਜਾਵੇਗੀ, ਇਹ ਮਾਨਸਿਕ ਅਗਨੀ ਘਟਦੀ ਜਾਵੇਗੀ, ਸ਼ਰਧਾ ਭਾਵਨੀ ਉਪਜੇਗੀ। ਹਾਂਜੀ, ਫਿਰ ਸਾਨੂੰ ਗੁਰਬਾਣੀ ਮਿੱਠੀ ਲੱਗੇਗੀ, ਗੁਰਬਾਣੀ ਦੇ ਅੰਤਰੀਵ ਭਾਵ ਦਾ ਗਿਆਨ ਹੋਵੇਗਾ, ਗੁਰਬਾਣੀ ਦਾ ਰੰਗ ਰਸ ਆਵੇਗਾ, ਸਿਮਰਨ ਕਰਨ ਦਾ ਚਾਅ ਉੱਠੇਗਾ, ਸਿਮਰਨ ਦ੍ਰਿੜ ਹੋਵੇਗਾ, ਸਾਸ ਗਿਰਾਸ ਹਰ ਧਿਆਈ ਹੋਵੇਗਾ, ਸ਼ਬਦ ਸੁਰਤ ਲਿਵਲੀਨ ਹੋਵੇਗਾ, ਸਤਿਗੁਰੂ ਦੀਆਂ ਅਨੇਕਾਂ ਬਖਸ਼ਿਸ਼ਾਂ ਹੋਣਗੀਆਂ। ਹਾਂਜੀ, ਸਤਸੰਗ ਦਾ ਪਿਆਰ ਆਵੇਗਾ, ਸੇਵਾ ਕਰਨ ਦਾ ਚਾਅ ਉਪਜੇਗਾ, ਆਪਾ ਵਾਰਨ ਨੂੰ ਜੀ ਕਰੇਗਾ, ਅਨੁਭਵ ਖੁੱਲੇਗਾ, ਜੀਵਨ ਸਫਲ ਹੋਵੇਗਾ। ਇਹ ਹੋਵੇਗਾ ਸਾਧ ਸੰਗਤ ਕਰਨ ਨਾਲ। ਇਸ ਜਨਮ ਦੀ ਆਪੂ ਲਾਈ ਹੋਈ ਮਾਨਸਿਕ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦਾ ਸਾਧਨ ਸਾਧ ਸੰਗਤ ਦੁਆਰਾ ਜੀਵਨ ਸੇਧ ਦਾ ਰੁੱਖ ਬਦਲਣ ਨਾਲ ਹੀ ਹੋ ਸਕਦਾ ਹੈ। ਹਾਂਜੀ, ਕਹਿੰਦੇ ਇਸ ਜਨਮ ਦੀ ਜਿਹੜੀ ਅੱਗ ਅਸੀਂ ਲਾਈ ਉਹ ਕਿਵੇਂ ਘਟੀ? ਸਾਧ ਸੰਗਤ ਦੁਆਰਾ। ਪਰ ਅੰਤਿਸ਼ਕਰਨ ਦੀਆਂ ਡੂੰਘਾਈਆਂ 'ਚ ਜਨਮ ਜਨਮ ਦੀ ਇਕੱਠੀ ਕੀਤੀ ਹੋਈ ਮੈਲ ਦੀ ਸੁਲਗ ਦੀ ਅਗਨੀ ਐਲਰਜੀ ਨੂੰ ਬੁਝਾਉਣਾ ਇਹ ਸਾਡੇ ਵੱਸ ਤੋਂ ਬਾਹਰ ਹੈ। ਹੁਣ ਇਸ ਗੱਲ ਨੂੰ ਸਮਝਣ ਲਈ ਇੱਕ ਉਦਾਹਰਨ ਦਿੰਦੇ ਹਨ। ਕਹਿੰਦੇ ਧਰਤੀ ਦੇ ਧੁਰ ਅੰਦਰ ਅਗਨੀ ਦੇ ਕਈ ਕਿਸਮ ਦੇ ਤੱਤ ਇਕੱਠੇ ਹੁੰਦੇ ਰਹਿੰਦੇ ਹਨ। ਇਹ ਅਗਨੀ ਜਦੋਂ ਤੀਬਰ ਹੋ ਜਾਂਦੀ ਹੈ ਇਹ ਰਿੱਝਣ ਲੱਗ ਪੈਂਦੀ ਹੈ। ਉਬਲਦੀ ਹੋਈ ਧਰਤੀ ਨੂੰ ਫਿਰ ਜਦੋਂ ਕੰਬਣੀ ਆਉਂਦੀ ਹੈ ਤਾਂ ਉਸਨੂੰ ਭੁਚਾਲ ਕਿਹਾ ਜਾਂਦਾ ਹੈ। ਜਦ ਇਹ ਅਗਨੀ ਦਾ ਉਬਾਲ ਧਰਤੀ ਦੇ ਅੰਦਰ ਨਹੀਂ ਸਮਾਉਂਦਾ, ਇਹ ਧਰਤੀ ਨੂੰ ਚੀਰ ਕੇ ਜ਼ੋਰ ਨਾਲ ਫੁਹਾਰੇ ਵਾਂਗ ਉੱਛਲਦਾ ਹੈ, ਇਸ ਨੂੰ ਜਵਾਲਾਮੁਖੀ ਦਾ ਫੁੱਟਣਾ ਆਖਿਆ ਜਾਂਦਾ ਹੈ। ਇਸ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਐਨ ਇਸੇ ਤਰ੍ਹਾਂ ਸਾਡੇ ਧੁਰ ਅੰਦਰ ਅੰਤਸ਼ਕਰਨ ਵਿੱਚ ਜਨਮਾਂ ਜਨਮਾਂਤਰਾਂ ਦੀ ਮੈਲ ਅਥਵਾ ਗੁੱਝੀ ਅਗਨੀ ਜਮ੍ਹਾਂ ਹੁੰਦੀ ਰਹਿੰਦੀ ਹੈ। ਜਨਮ ਜਨਮ ਕੀ ਸਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਕਿਸੇ ਉਕਸਾਹਟ ਕਾਰਨ ਇਹ ਅੰਤਸ਼ਕਰਨ ਦੀ ਸੁਲਗ ਦੀ ਅਗਨੀ ਮੱਗ ਪੈਂਦੀ ਹੈ। ਫਿਰ ਲਾਵੇ ਦੇ ਸਰੂਪ 'ਚ ਭਿਆਨਕ ਭਾਂਬੜ ਸਾਡੇ ਮਨ ਤਨ ਰਾਹੀਂ ਬਾਹਰ ਉੱਛਲਦੇ ਹਨ, ਜਿਸ ਦਾ ਸਾਡੇ ਮਨ ਤਨ ਅਤੇ ਚੁਗਿਰਦੇ ਦੇ ਵਾਤਾਵਰਣ ਉੱਤੇ ਭਿਆਨਕ ਅਸਰ ਹੁੰਦਾ ਹੈ। ਦੂਜੇ ਲਫ਼ਜ਼ਾਂ 'ਚ ਇਸ ਅੰਦਰਲੀ ਅੰਤਸ਼ਕਰਨ ਦੀ ਤੀਬਰ ਅਗਨੀ ਉੱਤੇ ਸਾਡੇ ਬਾਹਰਲੇ ਮਨ ਦਾ ਕੋਈ ਵਸੀਕਰਨ ਨਹੀਂ ਹੈ। ਮਨ ਦੀ ਹਾਲਤ ਕਿਹੋ ਜਿਹੀ ਵੀ ਹੋਵੇ, ਜਦੋਂ ਇਹ ਅੰਤਸ਼ਕਰਨ ਦੀ ਅੱਗ ਉੱਛਲੇਗੀ ਕਹਿੰਦੇ ਸਾਡੇ ਵੱਸ ਤੋਂ ਬਾਹਰ। ਫਿਰ ਉਦਾਹਰਨ ਦਿੰਦੇ ਹਨ, ਕਹਿੰਦੇ ਇੱਕ ਵਾਰ ਅਸੀਂ ਕੈਨੇਡਾ ਵਿੱਚ ਕਾਰ ਰਾਹੀਂ ਸਫ਼ਰ ਕਰ ਰਹੇ ਸੀ ਰਾਜ ਇੱਕ ਪਹਾੜ ਦੇ ਡਿੱਗਣ ਨਾਲ ਬੇਅੰਤ ਵੱਡੀਆਂ ਵੱਡੀਆਂ ਚੱਟਾਨਾਂ ਖਿੰਡੀਆਂ ਪਈਆਂ ਸਨ। ਇੱਕ ਬਹੁਤ ਵੱਡੀ ਚੱਟਾਨ ਟੁੱਟ ਕੇ ਦੋ ਫਾੜ ਹੋਈ ਪਈ ਸੀ, ਜਿਵੇਂ ਇਸ ਨੂੰ ਆਰੀ ਨਾਲ ਚੀਰਿਆ ਗਿਆ ਹੋਵੇ। ਇੱਕ ਟੁਕੜੇ ਦੇ ਕੋਲ ਜਾ ਕੇ ਦੇਖਿਆ ਤਾਂ ਉਸਦੀ ਸਾਫ ਸਲੇਟ ਵਰਗੇ ਪਾਸੇ ਰੰਗ ਬਿਰੰਗੀਆਂ ਤਹਿਾਂ ਤੇ ਧਾਰੀਆਂ ਸਾਫ ਨਜ਼ਰ ਆਈਆਂ। ਪੁੱਛਣ ਤੇ ਪਤਾ ਲੱਗਾ ਕਿ ਵਾਤਾਵਰਨ ਦੇ ਅਸਰ ਹੇਠ ਅਰਬਾਂ ਸਾਲਾਂ ਚ ਇੱਕ ਇੱਕ ਤੈ ਉਸ ਚੱਟਾਨ ਉੱਤੇ ਬਣੀ ਹੈ। ਬਾਹਰਲੇ ਵਾਤਾਵਰਨ ਤੇ ਅੰਦਰਲੇ ਤੱਤ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬੇਅੰਤ ਸਮੇਂ ਚ ਬਦਲਦੀ ਰਹੀ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸਾਡੇ ਅੰਦਰ ਜਨਮਾਂ ਜਨਮਾਂ ਤੋਂ ਮੈਲ ਦੀਆਂ ਤਹਿਾਂ ਬੰਦੀਆਂ ਆਈਆਂ ਹਨ। ਹਰ ਜਨਮ ਵਿੱਚ ਜਿਹੜਾ ਵੀ ਅਸੀਂ ਪਿੱਛੇ ਲਿਆ, ਕਹਿੰਦੇ ਹਰ ਜਨਮ ਚ ਉਸ ਸਮੇਂ ਦੀ ਜੀਵਨ ਰੇਖ ਅਨੁਸਾਰ ਇਹਨਾਂ ਤਹਿਾਂ ਦੀ ਰੰਗਤ ਬਦਲਦੀ ਗਈ, ਜੋ ਸਾਡੇ ਹਿਰਦੇ ਰਾਹੀਂ ਕਦੀ ਕਦਾਈ ਅਣਜਾਣੇ ਤੇ ਬਗੈਰ ਕਿਸੇ ਕਾਰਨ ਆਪਣੀ ਰੰਗਤ ਦਾ ਜਲਵਾ ਦਿਖਾ ਜਾਂਦੀ ਹੈ। ਸਾਡੇ ਪੁਰਾਣੇ ਜਨਮ ਦੀ ਮਹਿਲ ਆਪਣਾ ਰੰਗ ਦਿਖਾ ਜਾਂਦੀ ਹੈ। ਕਹਿੰਦੇ ਇਹੀ ਕਾਰਨ ਹੈ ਕਿ ਪਾਠ ਪੂਜਾ ਤੇ ਕਰਮ ਧਰਮ ਕਰਦਿਆਂ ਹੋਇਆਂ ਵੀ ਅੰਤਸ਼ਕਰਨ ਦੀਆਂ ਤਹਿਾਂ ਵਿੱਚੋਂ ਧੁਰ ਪੁਰਾਣੀ ਮੈਲ ਰੂਪੀ ਅਗਨੀ ਅਥਵਾ ਐਲਰਜੀ ਦੀ ਹਵਾੜ ਤੇ ਧੂੰਆਂ ਇਹ ਕਿਸੇ ਨਾ ਕਿਸੇ ਸ਼ਕਲ ਚ ਅਚਾਨਕ ਬਾਹਰ ਵੱਲ ਉੱਗੜ ਆਉਂਦਾ ਹੈ ਤੇ ਸਾਡੀ ਅੰਦਰਲੀ ਗੁੱਜੀ ਡੂੰਗੀ ਰੰਗਤ ਨੂੰ ਜ਼ਾਹਰ ਕਰ ਜਾਂਦਾ ਹੈ। ਇਸੇ ਤਰ੍ਹਾਂ ਕਈ ਨੇਕ ਬੰਦਿਆਂ ਤੇ ਭਗਤਾਂ ਨੂੰ ਵੀ ਪਿਛਲੇ ਕਰਮਾਂ ਅਨੁਸਾਰ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ ਜੋ ਉਹਨਾਂ ਨੇ ਪਿਛਲੇ ਜਨਮਾਂ ਚ ਕਮਾਏ ਹੁੰਦੇ ਹਨ। ਇਸ ਜਨਮ ਦੀ ਅਗਨੀ ਤੋਂ ਬਚਣ ਲਈ ਤਾਂ ਕੋਈ ਉਪਰਾਲਾ ਹੋ ਸਕਦਾ ਹੈ, ਪਰ ਪਿਛਲੇ ਜਨਮਾਂ ਦੇ ਅੰਤਸ਼ਕਰਨ ਵਿੱਚ ਗੁੱਜੀ ਸੁਲਗਦੀ ਅੱਗ ਨੂੰ ਘਟਾਉਣ, ਇਹਨੂੰ ਬੁਝਾਉਣ ਲਈ ਸਾਡਾ ਮਨ ਤੇ ਬੁੱਧੀ ਅਸਮਰਥ ਹਨ। ਕੈਂਸਰ ਜਾਂ ਤਪਕ ਦੀਆਂ ਬਿਮਾਰੀਆਂ, ਟੀਬੀ ਦੀ ਬਿਮਾਰੀਆਂ ਅਤਿ ਡੂੰਘੀਆਂ ਤੇ ਅਤਿ ਗੰਭੀਰ ਹਨ। ਇਹਨਾਂ ਦਾ ਇਲਾਜ ਸਧਾਰਨ ਦਵਾਈਆਂ ਨਾਲ ਨਹੀਂ ਹੋ ਸਕਦਾ। ਇਹਨਾਂ ਦੇ ਇਲਾਜ ਲਈ ਖਾਸ ਵੱਡੀ ਤਾਕਤ ਦੀਆਂ ਦਵਾਈਆਂ ਤੇ ਵੱਡੇ ਆਪਰੇਸ਼ਨ ਦੀ ਲੋੜ ਹੁੰਦੀ ਹੈ। ਕਈ ਵਾਰੀ ਹਜੇ ਧਿਆਨ ਦੇਣਾ, ਕਹਿੰਦੇ ਕਈ ਵਾਰੀ ਆਪਰੇਸ਼ਨ ਜਾਂ ਇਲਾਜ ਤੋਂ ਦੇਰ ਬਾਅਦ ਇਹ ਬਿਮਾਰੀਆਂ ਫਿਰ ਜਾਗ ਕੇ ਦੁਬਾਰਾ ਵੀ ਫੁੱਟ ਪੈਂਦੀਆਂ ਹਨ। ਐਨ ਇਸੇ ਤਰ੍ਹਾਂ ਸਾਡੇ ਅੰਤਸ਼ਕਰਨ ਦੀਆਂ ਡੂੰਘਿਆਈਆਂ ਚ ਮੈਲ ਅਤੇ ਅਗਨੀ ਰੂਪੀ ਕੈਂਸਰ ਜਾਂ ਤਪਦਕ ਦੀਆਂ ਬਿਮਾਰੀਆਂ ਵਧਦੀਆਂ ਜਾਂਦੀਆਂ ਹਨ। ਐਸੀਆਂ ਗੰਭੀਰ ਮਾਨਸਿਕ ਬਿਮਾਰੀਆਂ ਅਥਵਾ ਐਲਰਜੀ ਲਈ ਦਾਮਨਕ ਆਤਮਕ ਔਖਦ ਤੇ ਮਾਨਸਿਕ ਆਪਰੇਸ਼ਨ ਦੀ ਲੋੜ ਹੈ। ਹਾਂਜੀ, ਦਾਮਨਕ ਆਤਮਕ ਔਖਦ ਤੇ ਮਾਨਸਿਕ ਆਪਰੇਸ਼ਨ। ਪਰ ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੇ ਗੰਭੀਰ ਮਾਨਸਿਕ ਰੋਗ ਸਾਡੇ ਅੰਤਸ਼ਕਰਨ ਨੂੰ ਜਨਮਾਂ ਜਨਮਾਂਤਰਾਂ ਤੋਂ ਲੱਗੇ ਹੋਏ ਹਨ, ਪਰ ਸਾਨੂੰ ਆਪਣੇ ਵਿਨਾਸ਼ਕ ਤੇ ਮਾਰੂ ਰੋਗ ਦਾ ਅਹਿਸਾਸ ਨਹੀਂ, ਪਤਾ ਨਹੀਂ, ਗਿਆਨ ਨਹੀਂ ਅਤੇ ਬੇਪਰਵਾਹ ਅਵੇਸਲੇ ਤੇ ਮਛਲੇ ਹੋ ਕੇ ਟੀਟ ਹੋਏ ਪਏ ਹਾਂ। ਭਾਵੇਂ ਇਸ ਖਤਰਨਾਕ ਮਾਰੂ ਮਾਨਸਿਕ ਰੋਗ ਦੀ ਵਜ੍ਹਾ ਨਾਲ ਪਲਚ ਪਲਚ ਕੇ ਦਿਨ ਰਾਤ ਸੜਬਲ ਕੇ ਦੁਖੀ ਹੋ ਰਹੇ ਹਾਂ, ਪਰ ਇਸ ਦੇ ਇਲਾਜ ਬਾਬਤ ਸਾਨੂੰ ਕਦੇ ਖਿਆਲ ਨਹੀਂ ਆਇਆ, ਫਿਕਰ ਨਹੀਂ, ਲੋੜ ਨਹੀਂ ਪਾਸੀ, ਉਦਮ ਤਾਂ ਕੀ ਕਰਨਾ ਸੀ। ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥਾਂ ਵਿੱਚ ਇਸ ਮਾਨਸਿਕ ਰੋਗ ਦਾ ਸਪਸ਼ਟ ਬਿਆਨ ਕੀਤਾ ਹੋਇਆ ਹੈ, ਇਸ ਦੇ ਅਕਸੀਰ ਆਤਮਕ ਨੁਸਖੇ ਦੱਸੇ ਗਏ ਹਨ, ਪਰ ਇਹਨਾਂ ਵੱਲ ਅਸੀਂ ਅਵੇਸਲੇ ਹੋ ਕੇ ਧਿਆਨ ਨਹੀਂ ਕਰਦੇ। ਐਸੇ ਗੰਭੀਰ ਵਿਨਾਸ਼ਕ ਮਾਨਸਿਕ ਰੋਗਾਂ ਦੇ ਇਲਾਜ ਲਈ ਖਾਸ ਦਾਮਨਕ ਆਤਮਕ ਇਲਾਜ ਹੀ ਕਾਰਗਰ ਹੋ ਸਕਦਾ ਹੈ, ਜੋ ਗੁਰਬਾਣੀ ਅਨੁਸਾਰ ਸਿਰਫ ਇੱਕ ਇਲਾਜ ਹੈ। ਕੀ ਹੈ? ਠੰਡਾ ਹਰ ਨਾਉ ਖੁਨਕ ਨਾਮ ਖੁਦਾਇਆ ਹੀ ਹੈ। ਹੋਰ ਕਿਸੇ ਕਿਸਮ ਦੇ ਡਾਕਟਰੀ ਇਲਾਜ ਜਾਂ ਸਿਆਣਪਾਂ, ਫੋਕੇ ਦਿਮਾਗੀ ਗਿਆਨ ਤੇ ਸਾਡੇ ਕਰਮ ਕਾਂਡ ਇਹ ਕਾਰਗਰ ਨਹੀਂ ਹੋ ਸਕਦੇ। ਇਸੇ ਕਰਕੇ ਗੁਰਬਾਣੀ ਚ ਐਸੇ ਦੀਰਘ ਵਿਨਾਸ਼ਕ ਮਾਨਸਿਕ ਰੋਗ ਦੇ ਇਲਾਜ ਲਈ ਹੇਠ ਲਿਖੇ ਆਤਮਕ ਨੁਸਖੇ ਦੱਸੇ ਗਏ ਹਨ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੇ ਸੱਚ ਬਿਨਾ। ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵ ਖਦਲਾਏ। ਸਰਬ ਰੋਗ ਕਾ ਔਖਦ ਨਾਮ, ਕਲ ਤਾਤੀ ਠੰਡਾ ਹਰ ਨਾਉ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਗੁਰਬਾਣੀ ਦੇ ਉੱਪਰ ਦਰਸਾਏ ਹੋਏ ਅਕਸੀਰ ਨੁਸਖਿਆਂ ਨੂੰ ਅਸੀਂ ਬੇਅੰਤ ਸਮੇਂ ਤੋਂ ਪੜ੍ਹਦੇ, ਸੁਣਦੇ, ਗਾਉਂਦੇ, ਵਿਚਾਰਦੇ, ਖੋਜਦੇ, ਗਿਆਨ ਘੋਟਦੇ ਆਏ ਹਾਂ, ਪਰ ਅਜੇ ਤਾਈ ਇਹਨਾਂ ਆਤਮਕ ਅਕਸੀਰ ਨੁਸਖਿਆਂ, ਕਿਹੜਾ ਨੁਸਖਾ? ਸਰਬ ਰੋਗ ਕਾ ਔਖਦ ਨਾਮ। ਕਹਿੰਦੇ ਤੇ ਸਾਨੂੰ ਨਿਸ਼ਚਾ ਹੀ ਨਹੀਂ ਆਇਆ, ਸ਼ਰਧਾ ਹੀ ਨਹੀਂ ਉਪਜੀ, ਵਿਚਾਰਨ ਦੀ ਖੇਚਲ ਹੀ ਨਹੀਂ ਕੀਤੀ, ਅਨੁਭਵ ਕਰਨ ਦਾ ਉੱਦਮ ਹੀ ਨਹੀਂ ਕੀਤਾ, ਇਲਾਜ ਕਰਨ ਦੀ ਖੇਚਲ ਤਾਂ ਅਸੀਂ ਕੀ ਕਰਨੀ ਸੀ। ਹੁਣ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਰੀਰਕ ਰੋਗਾਂ ਦਾ ਮੂਲ ਕਾਰਨ ਸਾਡੇ ਮਾਨਸਿਕ ਰੋਗ ਹੀ ਹਨ। ਹਾਂਜੀ, ਸਾਡੀਆਂ ਸਰੀਰਕ ਬਿਮਾਰੀਆਂ ਦਾ ਕਾਰਨ ਕੀ ਹੈ? ਸਾਡੇ ਮਨ ਦੇ ਰੋਗ, ਸਾਡੇ ਮਾਨਸਿਕ ਰੋਗ, ਮਨ ਦੀ ਮੈਲ। ਪਰ ਇਸ ਜ਼ਰੂਰੀ ਨੁਕਤੇ ਤੋਂ ਅਸੀਂ ਅਣਜਾਣ ਹਾਂ, ਅਣਗਹਿਲੀ ਕਰ ਰਹੇ ਹਾਂ। ਤਦੇ ਅਸੀਂ ਸਰੀਰਕ ਬਿਮਾਰੀਆਂ ਦੇ ਇਲਾਜ ਉੱਤੇ ਸਾਰਾ ਜ਼ੋਰ ਲਾ ਰਹੇ ਹਾਂ, ਮਾਨਸਿਕ ਰੋਗਾਂ ਵੱਲ ਧਿਆਨ ਨਹੀਂ ਦਿੰਦੇ। ਇਸੇ ਕਰਕੇ ਗੁਰਬਾਣੀ ਚ ਦਰਸਾਏ ਹੋਏ ਨੁਕਤਿਆਂ ਕੱਲ ਤਾਤੀ ਆਤਿਸ਼ ਦੁਨੀਆਂ ਸੰਸਾਰ ਰੋਗੀ ਅਗਨ ਸੋਕ ਸਾਗਰ ਤਪਤ ਕੜਾਹਾ ਅਤੇ ਨਾਮ ਸਿਮਰਨ, ਨਾਮ ਦਾਰੂ, ਨਾਮ ਔਖਦ, ਸੀਤਲ ਨਾਮ ਦੇ ਤੱਤ ਵਿਚਾਰ ਦੀ ਸੂਝ ਬੂਝ ਸਾਨੂੰ ਨਹੀਂ ਹੁੰਦੀ। ਹਾਲਾਂਕਿ ਇਹਨਾਂ ਦੀ ਬਾਬਤ ਅਸੀਂ ਫੋਕਾ ਦਿਮਾਗੀ ਗਿਆਨ ਬਹੁਤੇਰਾ ਘੋਟਦੇ ਹਾਂ। ਇਨ੍ਹਾਂ ਜ਼ਰੂਰੀ ਨੁਕਤਿਆਂ ਦੀ ਬਾਬਤ ਇਸ ਲੇਖ ਦੇ ਪਿਛਲੇ ਭਾਗਾਂ ਚ ਦੀਰਘ ਵਿਚਾਰ ਕੀਤੀ ਜਾ ਚੁੱਕੀ ਹੈ। 8 ਭਾਗ ਹਨ, ਇਹ 8ਵਾਂ ਭਾਗ ਹੈ। ਫਿਰ ਵੀ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਇਸ ਵਿਸ਼ੇ ਨੂੰ ਹੋਰ ਸਪਸ਼ਟ ਕਰਦੀਆਂ ਹਨ। ਮਾਇਆ ਅਗਨ ਜਲੇ ਸੰਸਾਰੇ, ਗੁਰਮੁਖ ਨਿਵਾਰੇ ਸ਼ਬਦ ਵਿਚਾਰੇ। ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਜਲ ਜਲ ਖੱਪੈ ਬਹੁਤ ਵਿਕਾਰਾ। ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਗੁੱਜੀ ਭਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਸੇ ਕਰਕੇ ਗੁਰਬਾਣੀ ਵਿੱਚ ਸਾਧ ਸੰਗਤ ਅਤੇ ਸਿਮਰਨ ਦੀ ਬਾਬਤ ਤਾਂ ਕਿੱਦੀ ਹੁਕਮ ਦਰਜ ਹਨ। ਕੀ ਹੁਕਮ ਕਰਦੀ ਹੈ ਗੁਰਬਾਣੀ? ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ। ਏਕ ਧਿਆਈਐ ਸਾਧ ਕੈ ਸੰਗ, ਪਾਪ ਬਿਨਾਸੈ ਨਾਮ ਕੈ ਰੰਗ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਹਾਂਜੀ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਇਸ ਲੜੀ ਦਾ ਇਹ 8ਵਾਂ ਭਾਗ ਸੀ, ਲੇਖ ਨੰਬਰ 45। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।